A ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 27 ਜੁਲਾਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸੱਚਿਆਈ, ਸੁਨਹਿਰੀ ਮਤਨ ਯੋਹੰਨਾ। ਤੇ ਸੱਚਿਆਈ ਤੋਂ ਵਾਕਫ ਹੋਵੋਗੇ ਤੇ ਸੱਚਿਆਈ ਤੁਹਾਨੂੰ ਆਜ਼ਾਦ ਕਰੇਗੀ। ਜਵਾਬੀ ਪੜ੍ਹਾਈ ਜ਼ਬੂਰ। ਰੱਬ ਦੀ ਸ਼ਰੀਅਤ ਕਾਮਲ ਏ, ਉਹ ਜਿੰਦ ਨੂੰ ਬਹਾਲ ਕਰਦੀ ਏ, ਰੱਬ ਦੀ ਗਵਾਹੀ ਸੱਚੀ ਏ, ਨਾਦਾਨ ਨੂੰ ਸਿਆਣ ਦਿੰਦੀ ਏ। ਰੱਬ ਦੇ ਕਾਨੂੰਨ ਰਾਸਤ ਨੇ, ਉਹ ਦਿਲ ਨੂੰ ਸਕੂਨ ਦਿੰਦੇ ਨੇ। ਰੱਬ ਦਾ ਹੁਕਮ ਬੇਐਬ ਏ, ਉਹ ਅੱਖੀਆਂ ਨੂੰ ਰੋਸ਼ਨ ਕਰਦਾ ਏ। ਰੱਬ ਦਾ ਡਰ ਪਾ ਕੇ ਉਹ ਹਮੇਸ਼ ਤਿਕਰ ਰਹਿੰਦਾ ਏ। ਰੱਬ ਦੇ ਹੁਕਮ ਸੱਚੇ ਨੇ ਅਤੇ ਬਿਲਕੁਲ ਰਾਸਤ ਨੇ। ਉਹ ਸੋਨੇ ਤੋਂ ਅਤੇ ਬਹੁਤ ਕੁੰਦਨ ਤੋਂ ਵੀ ਜ਼ਿਆਦਾ ਪਸੰਦ ਕੀਤੇ ਜਾਣ ਵਾਲੇ ਨੇ। ਉਹ ਸ਼ਹਿਦ ਤੋਂ ਬਲਕਿ ਸ਼ਹਿਦ ਦੇ ਛੱਤਿਆਂ ਦੇ ਟਪਕਿਆਂ ਤੋਂ ਵੀ ਮਿੱਠੇ ਨੇ। ਅਤੇ ਉਹਨਾਂ ਨਾਲ ਤੇਰੇ ਬੰਦੇ ਨੂੰ ਆਗਾਹੀ ਮਿਲਦੀ ਏ, ਉਹਨਾਂ ਨੂੰ ਮੰਨਣ ਦਾ ਅਜਰ ਵੱਡਾ ਏ। ਐ ਕੌਮੋ, ਸਾਰੇ ਰੱਬ ਦੀ ਹਮਦ ਕਰੋ। ਐ ਉਮਤੋ, ਸਾਰੇ ਉਹਦੀ ਸਤਾਇਸ਼ ਕਰੋ, ਕਿਉਂਕਿ ਸਾਡੇ ਉੱਤੇ ਉਹਦੀ ਬੜੀ ਸ਼ਫਕਤ ਏ। ਅਤੇ ਖੁਦਾਵੰਦ ਦੀ ਸੱਚਾਈ ਹਮੇਸ਼ ਦੀ ਏ, ਖੁਦਾਵੰਦ ਦੀ ਹਮਦ ਕਰੋ। ਤਰਸੀਵਾਜ ਬਾਈਬਲ ਵਿੱਚੋਂ ਅਮਸਾਲ। ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ, ਕਿਉਂ ਜੇ ਤੂੰ ਇਹਨਾਂ ਤੋਂ ਉਮਰ ਦੀ ਦਰਾਜ਼ੀ ਅਤੇ ਪੀਰੀ ਅਤੇ ਸਲਾਮਤੀ ਹਾਸਲ ਕਰੇਗਾ। ਸ਼ਫਕਤ ਅਤੇ ਸੱਚਿਆਈ ਤੇਰੇ ਤੋਂ ਵੱਖ ਨਾ ਹੋਣਗੀਆਂ, ਅਤੇ ਤੂੰ ਉਹਨਾਂ ਨੂੰ ਆਪਣੇ ਗਲੇ ਦਾ ਤੌਕ ਬਣਾ ਲਵੀਂ ਅਤੇ ਆਪਣੇ ਦਿਲ ਦੀ ਤਖ਼ਤੀ ਉੱਤੇ ਲਿਖ ਲਵੀਂ। ਇੰਝ ਤੂੰ ਰੱਬ ਅਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਅਤੇ ਸਿਆਣ ਹਾਸਲ ਕਰੇਗਾ। ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਅਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਐ ਮੇਰੇ ਪੁੱਤਰ, ਸਿਆਣ ਅਤੇ ਤਮੀਜ਼ ਦੀ ਹਿਫਾਜ਼ਤ ਕਰ, ਉਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੇ ਨਾ ਹੋਣ ਦੇ। ਇਸ ਤਰ੍ਹਾਂ ਉਹ ਤੇਰੀ ਜਾਨ ਦੀ ਹਯਾਤੀ ਅਤੇ ਤੇਰੇ ਗਲੇ ਦੀ ਜ਼ੀਨਤ ਹੋਣਗੀਆਂ। ਫਿਰ ਤੂੰ ਬਗੈਰ ਖਟਕੇ ਆਪਣੀ ਰਾਹ ਉੱਤੇ ਟੁਰੇਗਾ ਅਤੇ ਤੇਰੇ ਪੈਰਾਂ ਨੂੰ ਠੇਡਾ ਨਾ ਲੱਗੇਗਾ। ਸਲਾਤੀਨ ਅਤੇ ਅਖੀਬ ਏਲੀਆ ਨੂੰ ਮਿਲਣ ਲਈ ਟੁਰਿਆ, ਅਤੇ ਅਖੀਬ ਨੇ ਏਲੀਆ ਨੂੰ ਵੇਖਿਆ ਅਤੇ ਉਹਨੇ ਉਹਨੂੰ ਆਖਿਆ, ਐ ਇਸਰਾਇਲ ਨੂੰ ਸਤਾਉਣ ਵਾਲੇ, ਕਿ ਤੂੰ ਹੀ ਏ? ਉਹਨੇ ਜਵਾਬ ਦਿੱਤਾ, ਮੈਂ ਇਸਰਾਇਲ ਨੂੰ ਨਹੀਂ ਸਤਾਇਆ, ਬਲਕਿ ਤੂੰ ਅਤੇ ਤੇਰੇ ਪਿਓ ਦੇ ਘਰਾਨੇ ਨੇ, ਕਿਉਂਕਿ ਤੁਸੀਂ ਰੱਬ ਦੇ ਹੁਕਮਾਂ ਨੂੰ ਤਰਕ ਕੀਤਾ ਅਤੇ ਤੂੰ ਬਾਲੀਮ ਦਾ ਪਰਵਰ ਹੋ ਗਿਆ। ਇਸ ਲਈ ਹੁਣ ਤੂੰ ਕਾਸਦ ਘੱਲ ਅਤੇ ਸਾਰੇ ਇਸਰਾਇਲ ਨੂੰ ਅਤੇ ਬਾਲ ਦੇ 450 ਨਬੀਆਂ ਨੂੰ ਅਤੇ ਯਸੀਰਤ ਦੇ 400 ਨਬੀਆਂ ਨੂੰ, ਜਿਹੜੇ ਐਜ਼ਬਲ ਦੇ ਦਸਤਰਖਾਨ ਉੱਤੇ ਖਾਂਦੇ ਨੇ, ਕਿਰਮਲ ਦੇ ਪਹਾੜ ਉੱਤੇ ਮੇਰੇ ਕੋਲ ਇਕੱਠਾ ਕਰ ਦੇ। ਸੋ ਅਖੀਬ ਨੇ ਸਾਰੇ ਇਸਰਾਇਲ ਨੂੰ ਸੁਨੇਹਾ ਘੱਲਿਆ ਅਤੇ ਨਬੀਆਂ ਨੂੰ ਕਿਰਮਲ ਦੇ ਪਹਾੜ ਉੱਤੇ ਇਕੱਠਾ ਕੀਤਾ। ਅਤੇ ਏਲੀਆ ਸਾਰੇ ਲੋਕਾਂ ਦੇ ਨੇੜੇ ਆ ਕੇ ਆਖਣ ਲੱਗਿਆ, ਤੁਸੀਂ ਕਦੋਂ ਤੀਕਰ ਦੋ ਖਿਆਲਾਂ ਵਿੱਚ ਡਾਵਾਂਡੋਲ ਰਹੋਗੇ? ਜੇ ਖੁਦਾਵੰਦ ਦੀ ਰੱਬ ਏ ਅਤੇ ਉਹਦੇ ਮਗਰ ਟੁਰਨ ਵਾਲੇ ਹੋ ਜਾਓ, ਅਤੇ ਜੇ ਬਾਲ ਏ ਅਤੇ ਉਹਦੇ ਮਗਰ ਟੁਰੋ। ਪਰ ਉਹਨਾਂ ਲੋਕਾਂ ਨੇ ਉਹਨੂੰ ਇੱਕ ਲਫ਼ਜ਼ ਜਵਾਬ ਨਾ ਦਿੱਤਾ। ਫਿਰ ਏਲੀਆ ਨੇ ਉਹਨਾਂ ਲੋਕਾਂ ਨੂੰ ਆਖਿਆ, ਇੱਕ ਮੈਂ ਹੀ ਇਕੱਲਾ ਰੱਬ ਦਾ ਨਬੀ ਬਚ ਰਿਹਾ ਵਾਂ, ਪਰ ਬਾਲ ਦੇ ਨਬੀ 450 ਬੰਦੇ ਨੇ। ਇਸ ਲਈ ਸਾਨੂੰ ਦੋ ਟੱਗੇ ਦਿੱਤੇ ਜਾਣ ਅਤੇ ਉਹ ਆਪਣੇ ਲਈ ਇੱਕ ਟੱਗਾ ਚੁਣ ਲੈਣ ਅਤੇ ਉਹਨੂੰ ਟੁਕੜੇ ਟੁਕੜੇ ਕੱਟ ਕੇ ਲੱਕੜੀਆਂ ਉੱਤੇ ਧਰਨ ਅਤੇ ਹੇਠਾਂ ਅੱਗ ਨਾ ਬਾਲਣ, ਅਤੇ ਮੈਂ ਦੂਜਾ ਟੱਗਾ ਤਿਆਰ ਕਰਕੇ ਉਹਨੂੰ ਲੱਕੜੀਆਂ ਉੱਤੇ ਧਰਾਂਗਾ ਅਤੇ ਹੇਠਾਂ ਅੱਗ ਨਹੀਂ ਬਾਲਾਂਗਾ। ਫਿਰ ਤੁਸੀਂ ਆਪਣੇ ਦੇਵਤਾ ਤੋਂ ਦੁਆ ਮੰਗਿਓ ਅਤੇ ਮੈਂ ਰੱਬ ਤੋਂ ਦੁਆ ਮੰਗਾਂਗਾ, ਅਤੇ ਉਹ ਰੱਬ ਜਿਹੜਾ ਅੱਗ ਨਾਲ ਜਵਾਬ ਦੇਵੇ ਉਹ ਹੀ ਰੱਬ ਠਹਿਰੇ। ਅਤੇ ਸਾਰੇ ਲੋਕ ਬੋਲ ਪਏ, ਚੰਗਾ ਆਖਿਆ। ਇਸ ਲਈ ਏਲੀਆ ਨੇ ਬਾਲ ਦੇ ਨਬੀਆਂ ਨੂੰ ਆਖਿਆ, ਵੀ ਤੁਸੀਂ ਆਪਣੇ ਲਈ ਇੱਕ ਢੱਗਾ ਚੁਣ ਲਵੋ ਅਤੇ ਪਹਿਲਾਂ ਉਹਨੂੰ ਤਿਆਰ ਕਰੋ, ਕਿਉਂਕਿ ਤੁਸੀਂ ਬਹੁਤ ਸਾਰੇ ਹੋ ਅਤੇ ਆਪਣੇ ਦੇਵਤਾ ਤੋਂ ਦੁਆ ਮੰਗੋ, ਪਰ ਹੇਠਾਂ ਅੱਗ ਨਾ ਦਿਓ। ਇਸ ਲਈ ਉਹਨਾਂ ਨੇ ਉਸ ਢੱਗੇ ਨੂੰ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ ਉਹਨੂੰ ਤਿਆਰ ਕੀਤਾ, ਅਤੇ ਸੁਬਹ ਤੋਂ ਦੁਪਹਿਰ ਤੀਕਰ ਬਾਲ ਤੋਂ ਦੁਆ ਮੰਗਦੇ ਅਤੇ ਆਖਦੇ ਰਹੇ, ਐ ਬਾਲ ਸਾਡੀ ਸੁਣ। ਪਰ ਨਾ ਕੁਝ ਆਵਾਜ਼ ਹੋਈ ਤੇ ਨਾ ਕੋਈ ਜਵਾਬ ਦੇਣ ਵਾਲਾ ਸੀ ਤੇ ਉਹ ਉਸ ਮਜ਼ਬਾ ਦੇ ਆਲੇ ਦੁਆਲੇ ਜਿਹੜਾ ਬਣਾਇਆ ਗਿਆ ਸੀ ਭੁੜਕਦੇ ਰਹੇ। ਉਹ ਦੁਪਹਿਰ ਢਲੇ ਵੀ ਸ਼ਾਮ ਦੀ ਕੁਰਬਾਨੀ ਚੜ੍ਹਾ ਕੇ ਨਬੂਤ ਕਰਦੇ ਰਹੇ, ਪਰ ਨਾ ਕੁਝ ਆਵਾਜ਼ ਹੋਈ ਤੇ ਨਾ ਕੋਈ ਜਵਾਬ ਦੇਣ ਵਾਲਾ, ਨਾ ਧਿਆਨ ਕਰਨ ਵਾਲਾ ਸੀ। ਫਿਰ ਏਲੀਆ ਨੇ ਸਾਰੇ ਲੋਕਾਂ ਨੂੰ ਆਖਿਆ ਭਈ ਮੇਰੇ ਨੇੜੇ ਆ ਜਾਓ। ਇਸ ਲਈ ਸਾਰੇ ਲੋਕ ਉਹਦੇ ਨੇੜੇ ਆ ਗਏ। ਫਿਰ ਉਹਨੇ ਰੱਬ ਦੇ ਉਸ ਮਜ਼ਬਾ ਨੂੰ ਜਿਹੜਾ ਢਾਹ ਦਿੱਤਾ ਗਿਆ ਸੀ ਮੁਰੰਮਤ ਕੀਤਾ ਤੇ ਲੱਕੜੀਆਂ ਨੂੰ ਸਲੀਕੇ ਨਾਲ ਚਿਨਿਆ ਤੇ ਢੱਗੇ ਨੂੰ ਟੋਟੇ ਟੋਟੇ ਵੱਢ ਕੇ ਲੱਕੜੀਆਂ ਉੱਤੇ ਧਰ ਦਿੱਤਾ ਤੇ ਆਖਿਆ ਚਾਰ ਘੜੇ ਪਾਣੀ ਦੇ ਭਰ ਕੇ ਉਸ ਸੁਖਤਨੀ ਕੁਰਬਾਨੀ ਉੱਤੇ ਤੇ ਲੱਕੜੀਆਂ ਉੱਤੇ ਰੋੜ ਦਿਓ। ਫਿਰ ਉਹਨੇ ਆਖਿਆ ਦੁਬਾਰਾ ਕਰੋ। ਉਹਨਾਂ ਨੇ ਦੁਬਾਰਾ ਕੀਤਾ। ਫਿਰ ਉਹਨੇ ਆਖਿਆ ਤੀਜੀ ਵਾਰੀ ਕਰੋ। ਇਸ ਲਈ ਉਹਨਾਂ ਨੇ ਤੀਜੀ ਵਾਰੀ ਵੀ ਕੀਤਾ ਤੇ ਪਾਣੀ ਮਜ਼ਬਾ ਦੇ ਆਲੇ ਦੁਆਲੇ ਰੁੜਨ ਲੱਗ ਗਿਆ ਤੇ ਉਹਨੇ ਖਾਈ ਵੀ ਪਾਣੀ ਨਾਲ ਭਰਵਾ ਦਿੱਤੀ। ਤੇ ਸ਼ਾਮ ਦੀ ਕੁਰਬਾਨੀ ਚੜ੍ਹਾਉਣ ਦੇ ਵੇਲੇ ਏਲੀਆ ਨਬੀ ਨੇੜੇ ਆਇਆ ਤੇ ਉਹਨੇ ਆਖਿਆ ਐ ਖੁਦਾਵੰਦ ਇਬਰਾਹਿਮ ਤੇ ਇਜ਼ਹਾਕ ਤੇ ਇਸਰਾਇਲ ਦੇ ਰੱਬ, ਅੱਜ ਪਤਾ ਚੱਲ ਜਾਵੇ ਭਈ ਇਸਰਾਇਲ ਵਿੱਚ ਤੂੰ ਹੀ ਰੱਬ ਏ ਤੇ ਮੈਂ ਤੇਰਾ ਹੀ ਬੰਦਾ ਵਾਂ ਤੇ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਹੀ ਹੁਕਮ ਨਾਲ ਕੀਤਾ ਹੈ। ਮੇਰੀ ਸੁਣ ਐ ਖੁਦਾਵੰਦ, ਮੇਰੀ ਸੁਣ, ਤਾਂ ਜੋ ਇਹ ਲੋਕ ਜਾਣਨ ਵੀ ਐ ਖੁਦਾਵੰਦ ਤੂੰ ਹੀ ਰੱਬ ਏ ਤੇ ਤੂੰ ਫਿਰ ਉਹਨਾਂ ਦੇ ਦਿਲਾਂ ਨੂੰ ਫੇਰ ਦਿੱਤਾ ਏ। ਫਿਰ ਰੱਬ ਦੀ ਅੱਗ ਨਾਜ਼ਲ ਹੋਈ ਤੇ ਉਹਨੇ ਉਸ ਸੋਖਤਨੀ ਕੁਰਬਾਨੀ ਨੂੰ ਲੱਕੜਾਂ ਤੇ ਪੱਥਰਾਂ ਤੇ ਮਿੱਟੀ ਸਮੇਤ ਸਾੜ ਦਿੱਤਾ ਤੇ ਉਸ ਪਾਣੀ ਨੂੰ ਜਿਹੜਾ ਖਾਈ ਵਿੱਚ ਸੀ ਚੱਟ ਲਿਆ। ਜਦੋਂ ਸਾਰੇ ਲੋਕਾਂ ਨੇ ਇਹ ਵੇਖਿਆ ਤੇ ਮੂੰਹ ਭਰਨੇ ਡਿੱਗੇ ਤੇ ਆਖਣ ਲੱਗੇ ਖੁਦਾਵੰਦ ਦੀ ਰੱਬੇ, ਖੁਦਾਵੰਦ ਦੀ ਰੱਬੇ। ਫਿਰ ਏਲੀਆ ਨੇ ਅਖੀਬ ਨੂੰ ਆਖਿਆ ਉੱਤੇ ਆ ਜਾ, ਖਾ ਤੇ ਪੀ, ਕਿਉਂ ਜੇ ਬਹੁਤ ਬਾਰਿਸ਼ ਵਾਲੀ ਆਵਾਜ਼ ਏ। ਤੇ ਰੱਬ ਦਾ ਹੱਥ ਏਲੀਆ ਉੱਤੇ ਸੀ ਤੇ ਉਹਨੇ ਆਪਣੀ ਕਮਰ ਕੱਸ ਲਈ ਤੇ ਅਖੀਬ ਦੇ ਅੱਗੇ ਅੱਗੇ ਯਜ਼ਰੀਲ ਦੇ ਬੂਹੇ ਤੀਕਰ ਦੌੜਦਾ ਗਿਆ। ਜ਼ਬੂਰ, ਤੇਰੇ ਕਲਾਮ ਦਾ ਖੁਲਾਸਾ ਸੱਚਾਈ ਏ, ਤੇਰੀ ਸੱਚਾਈ ਦੇ ਸਾਰੇ ਹੁਕਮ ਅਬਦੀ ਨੇ। ਫਿਲਪੀਓ, ਖੁਦਾਵੰਦ ਵਿੱਚ ਖੁਸ਼ ਰਹੋ। ਫਿਰ ਆਖਦਾ ਵਾਂ ਭਈ ਖੁਸ਼ ਰਹੋ, ਤੁਹਾਡੀ ਨਰਮ ਮਜ਼ਾਜੀ ਸਾਰੇ ਬੰਦਿਆਂ ਉੱਤੇ ਜ਼ਾਹਰ ਹੋਵੇ। ਖੁਦਾਵੰਦ ਨੇੜੇ ਹੈ, ਕਿਸੇ ਗੱਲ ਦੀ ਫਿਕਰ ਨਾ ਕਰੋ, ਬਲਕਿ ਹਰ ਇੱਕ ਗੱਲ ਵਿੱਚ ਤੁਹਾਡੀਆਂ ਦਰਖਾਸਤਾਂ ਦੁਆ ਤੇ ਮਿੰਨਤ ਦੇ ਰਾਹੀਂ ਸ਼ੁਕਰਗੁਜ਼ਾਰੀ ਦੇ ਨਾਲ ਰੱਬ ਦੇ ਸਾਹਮਣੇ ਪੇਸ਼ ਕੀਤੀਆਂ ਜਾਣ। ਤੇ ਰੱਬ ਦਾ ਇਤਮਾਨ ਜਿਹੜਾ ਸਮਝ ਤੋਂ ਬਿਲਕੁਲ ਬਾਹਰ ਏ, ਤੁਹਾਡੇ ਦਿਲਾਂ ਤੇ ਖਿਆਲਾਂ ਨੂੰ ਮਸੀਹ ਵਿੱਚ ਹਮੇਸ਼ਾ ਮਹਿਫੂਜ਼ ਰੱਖੇਗਾ। ਗਰਜ਼ ਐ ਭਰਾਵੋ, ਜਿੰਨੀਆਂ ਗੱਲਾਂ ਸੱਚ ਨੇ ਤੇ ਜਿੰਨੀਆਂ ਗੱਲਾਂ ਸ਼ਰਾਫਤ ਦੀਆਂ ਨੇ ਤੇ ਜਿੰਨੀਆਂ ਗੱਲਾਂ ਠੀਕ ਨੇ ਤੇ ਜਿੰਨੀਆਂ ਗੱਲਾਂ ਪਾਕ ਨੇ ਤੇ ਜਿੰਨੀਆਂ ਗੱਲਾਂ ਪਸੰਦ ਦੀਆਂ ਨੇ ਤੇ ਜਿੰਨੀਆਂ ਗੱਲਾਂ ਸੋਹਣੀਆਂ ਨੇ, ਗਰਜ਼ ਜਿਹੜੀਆਂ ਨੇਕੀ ਤੇ ਤਾਰੀਫ ਦੀਆਂ ਗੱਲਾਂ ਨੇ ਉਹਨਾਂ ਉੱਤੇ ਗੌਰ ਕਰਿਆ ਕਰੋ। ਜਿਹੜੀਆਂ ਗੱਲਾਂ ਤੁਸੀਂ ਮੈਥੋਂ ਸਿੱਖੀਆਂ ਤੇ ਹਾਸਲ ਕੀਤੀਆਂ ਤੇ ਸੁਣੀਆਂ ਤੇ ਮੇਰੇ ਵਿੱਚ ਵੇਖੀਆਂ ਉਹਨਾਂ ਉੱਤੇ ਅਮਲ ਕਰਿਆ ਕਰੋ ਤੇ ਰੱਬ ਜਿਹੜਾ ਇਤਮਾਨ ਦਾ ਚਸ਼ਮਾ ਏ ਤੁਹਾਡੇ ਨਾਲ ਰਹੇਗਾ। ਯੋਹੰਨਾ, ਐ ਪਿਆਰੇ, ਮੈਂ ਇਹ ਦੁਆ ਕਰਦਾ ਵਾਂ ਵੀ ਜਿਵੇਂ ਤੂੰ ਰੂਹਾਨੀ ਤਰੱਕੀ ਕਰ ਰਿਹਾ ਏ, ਇਸੇ ਤਰ੍ਹਾਂ ਤੂੰ ਸਾਰੀਆਂ ਗੱਲਾਂ ਵਿੱਚ ਵੀ ਤਰੱਕੀ ਕਰੇ ਤੇ ਤੰਦਰੁਸਤ ਰਵੇਂ, ਕਿਉਂ ਜੇ ਜਦ ਭਰਾਵਾਂ ਨੇ ਆ ਕੇ ਤੇਰੀ ਉਸ ਸੱਚਾਈ ਦੀ ਗਵਾਹੀ ਦਿੱਤੀ ਜਿਹਦੇ ਉੱਤੇ ਤੂੰ ਅਸਲ ਵਿੱਚ ਟੁਰਦਾ ਏ, ਤੇ ਮੈਂ ਬਹੁਤ ਖੁਸ਼ ਹੋਇਆ। ਮੇਰੇ ਲਈ ਇਹਦੇ ਤੋਂ ਵੱਧ ਹੋਰ ਕੋਈ ਖੁਸ਼ੀ ਨਹੀਂ ਵੀ ਮੈਂ ਆਪਣੇ ਪੁੱਤਰਾਂ ਨੂੰ ਸੱਚਾਈ ਉੱਤੇ ਟੁਰਦੇ ਸੁਣਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸੋਚਣ ਵਾਲਿਆਂ ਲਈ ਵੇਲਾ ਅਪੜ ਗਿਆ ਏ। ਸੱਚਿਆਈ, ਅਕੀਦਿਆਂ ਦੀ ਆਜ਼ਾਦੀ ਤੇ ਵੇਲੇ ਦੀ ਕਦਰ ਦੇ ਨਿਜ਼ਾਮ ਇਨਸਾਨੀਅਤ ਦੇ ਅਸਤਾਨੇ ਉੱਤੇ ਦਸਤਕ ਦਿੰਦੇ ਨੇ। ਮਾਜ਼ੀ ਦੀ ਕਨਾਤ ਤੇ ਮਾਦਾ ਪ੍ਰਸਤੀ ਦੀ ਠੰਡੀ ਤਕਲੀਦ ਮੁੱਕ ਰਹੀ ਏ। ਰੱਬ ਤੋਂ ਲਾ ਇਲਮੀ ਹੋਰ ਇਮਾਨ ਦੇ ਰਸਤੇ ਦਾ ਪੱਥਰ ਨਹੀਂ ਰਹੀ। ਵਫ਼ਾਦਾਰੀ ਦੀ ਵਾਹਦ ਜ਼ਮਾਨਤ ਉਸ ਹਸਤੀ ਦੇ ਬਾਰੇ ਦਰੁਸਤ ਸਿਆਣ ਏ, ਜਿਹਨੂੰ ਚੰਗੇ ਤਰੀਕੇ ਨਾਲ ਜਾਣਨਾ ਹੀ ਹਮੇਸ਼ਾ ਦੀ ਹਯਾਤੀ ਏ। ਭਾਵੇਂ ਸਲਤਨਤਾਂ ਬਰਬਾਦ ਹੋ ਜਾਂਦੀਆਂ ਨੇ, ਪਰ ਖੁਦਾਵੰਦ ਹਮੇਸ਼ਾ ਤੀਕਰ ਸਲਤਨਤ ਕਰੇਗਾ। ਕਿਉਂ ਜੇ ਲਿਖਾਰਨ ਨੇ ਬਿਮਾਰੀ ਤੇ ਇਹਦੇ ਨਾਲ ਨਾਲ ਪਾਪ ਦੇ ਇਲਾਜ ਵਿੱਚ ਸੱਚਾਈ ਦੀ ਤਾਕਤ ਨੂੰ ਲੱਭਿਆ, ਉਹਦਾ ਨਿਜ਼ਾਮ ਪੂਰੇ ਤੌਰ 'ਤੇ ਤਸਦੀਕਸ਼ੁਦਾ ਸੀ, ਤੇ ਇਹ ਕਦੀ ਅੱਧਾ ਨਹੀਂ ਰਿਹਾ ਬਲਕਿ ਕ੍ਰਿਸਚੀਅਨ ਸਾਇੰਸ ਦੀ ਉਚਾਈ ਤਿਕਰ ਅਪੜਨ ਲਈ ਇਨਸਾਨ ਨੂੰ ਇਹਦੇ ਇਲਾਹੀ ਅਸੂਲ ਦੀ ਫਰਮਾ ਬਰਦਾਰ ਹਯਾਤੀ ਗੁਜ਼ਾਰਨੀ ਚਾਹੀਦੀ ਏ। ਇਸ ਸਾਇੰਸ ਦੀ ਪੂਰੀ ਤਾਕਤ ਨੂੰ ਉਜਾਗਰ ਕਰਨ ਲਈ ਬਦਨੀ ਹਿੱਸ ਦੀ ਮੁਖਾਲਫਤ ਨੂੰ ਰੂਹਾਨੀ ਹਿੱਸ ਦੀ ਹਮਾਂਗੀ ਮੰਨਣੀ ਚਾਹੀਦੀ ਏ। ਜਿਵੇਂ ਪਈ ਮੌਸੀਕੀ ਦੀ ਸਾਇੰਸ ਗਲਤ ਧੁਨਾਂ ਨੂੰ ਠੀਕ ਕਰਦੀ ਅਤੇ ਆਵਾਜ਼ ਨੂੰ ਮਿੱਠੀ ਆਹੰਗ ਫਰਾਹਮ ਕਰਦੀ ਏ। ਕ੍ਰਿਸਚੀਅਨ ਸਾਇੰਸ ਸੱਚਿਆਈ ਅਤੇ ਉਹਦੀ ਵਡਿਆਈ ਆਲਮਗੀਰ ਹਮਾਂਗੀ ਰੱਬ ਯਾਨੀ ਚੰਗਿਆਈ ਦੀ ਕੁਲੀਅਤ ਅਤੇ ਬਦੀ ਦੇ ਅਦਮ ਨੂੰ ਲੋਅ ਵਿੱਚ ਲਿਆਉਂਦੀ ਏ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਅਤੇ ਝੂਠਾ ਅਕੀਦਾ ਏ ਜਿਹੜਾ ਰੂਹਾਨੀ ਖੂਬਸੂਰਤੀ ਅਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਿਆਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚੀਅਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਬਦਲ ਨਹੀਂ ਸਕਦੀ ਕਿਉਂਕਿ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ, ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਅਤੇ ਅਬਦੀ ਏ। ਹਮਾਂਗੀ ਆਪਣੇ ਅਸੂਲ ਦੇ ਰਾਹੀਂ ਪੈਦਾ ਹੁੰਦੀ, ਇਹਦੇ ਰਾਹੀਂ ਕੰਟਰੋਲ ਹੁੰਦੀ ਅਤੇ ਇਹਦੇ ਵਿੱਚ ਕਾਇਮ ਰਹਿੰਦੀ ਏ। ਇਲਾਹੀ ਅਸੂਲ ਇਨਸਾਨ ਦੀ ਹਯਾਤੀ ਏ। ਇਸ ਲਈ ਇਨਸਾਨ ਦੀ ਖੁਸ਼ੀ ਬਦਨੀ ਫਹਿਮ ਦੇ ਮੁੱਕਣ ਵਿੱਚ ਨਹੀਂ। ਸੱਚਿਆਈ ਨੂੰ ਗਲਤੀ ਤੋਂ ਵੱਖ ਨਹੀਂ ਕੀਤਾ ਜਾਂਦਾ। ਇਨਸਾਨ ਵਿੱਚ ਹਮਾਂਗੀ ਮੌਸੀਕੀ ਵਾਂਗਰ ਹੀ ਸੋਹਣੀ ਅਤੇ ਮੁਖਾਲਫਤ ਗੈਰ ਫਿਤਰੀ ਅਤੇ ਗੈਰ ਅਸਲੀ ਹੁੰਦੀ ਏ। ਜਦੋਂ ਕ੍ਰਿਸਚੀਅਨ ਸਾਇੰਸ ਦੇ ਜ਼ਾਹਰੀ ਅਤੇ ਫਾਨੀ ਅਸਰਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਜਾਂਦਾ ਏ ਅਤੇ ਸੱਚਿਆਈ ਅਤੇ ਗਲਤੀ, ਸਿਆਣ ਅਤੇ ਯਕੀਨ, ਸਾਇੰਸ ਅਤੇ ਮਾਦੀ ਅਹਿਸਾਸ ਦੇ ਵਿਚਕਾਏ ਤਸਾਦਮ ਜਿਹਦਾ ਪੇਸ਼ ਖੈਮਾ ਨਬੀਆਂ ਨੇ ਦਿੱਤਾ ਅਤੇ ਜਿਹਨੂੰ ਯਸੂ ਨੇ ਸ਼ੁਰੂ ਕੀਤਾ ਰੱਦ ਹੋ ਜਾਵੇਗਾ ਅਤੇ ਰੂਹਾਨੀ ਅਮਹੰਗੀ ਬਾਦਸ਼ਾਹੀ ਕਰੇਗੀ। ਗਲਤੀ ਦੀ ਗਰਜ ਅਤੇ ਚਮਕ ਉਦੋਂ ਤਿਕਰ ਵਰਦੀ ਅਤੇ ਬਲਦੀ ਰਹੇਗੀ ਜਦੋਂ ਤਿਕਰ ਬੱਦਲ ਹਟ ਨਾ ਜਾਣ ਅਤੇ ਇਹਦਾ ਸ਼ੋਰ ਦੂਰ ਨਾ ਹੋ ਜਾਵੇ। ਫਿਰ ਰੱਬ ਵੱਲੋਂ ਮੀਂਹ ਦੇ ਚਿੱਟੇ ਧਰਤੀ ਨੂੰ ਤਾਜ਼ਾ ਕਰਦੇ ਨੇ, ਜਿਵੇਂ ਮੁਕੱਦਸ ਪੌਲੁਸ ਆਖਦਾ ਏ। ਇਸ ਲਈ ਰੱਬ ਦੇ ਲੋਕਾਂ ਲਈ ਆਰਾਮ ਬਾਕੀ ਏ ਰੂਹ ਦਾ। ਕ੍ਰਿਸਚੀਅਨ ਸਾਇੰਸ ਦੇ ਗਿਰਜੇ ਵਿੱਚ ਬੁਨਿਆਦੀ ਸਤੂਨ ਹੇਠਾਂ ਲਿਖੇ ਹੋਏ ਨਜ਼ਰੀਆਂ ਵਿੱਚ ਪਾਏ ਜਾਂਦੇ ਨੇ, ਭਈ ਹਯਾਤੀ ਰੱਬ ਯਾਨੀ ਚੰਗਿਆਈ ਏ, ਨਾ ਕਿ ਬਦੀ, ਭਈ ਰੂਹ ਬੇਗੁਨਾਹ ਏ ਜਿਹੜੀ ਬਦਨ ਵਿੱਚ ਨਹੀਂ ਹੁੰਦੀ, ਭਈ ਰੂਹ ਮਾਦੀ ਨਹੀਂ ਏ ਅਤੇ ਨਾ ਹੋ ਸਕਦੀ ਏ, ਭਈ ਹਯਾਤੀ ਮੌਤ ਦੇ ਹੇਠਾਂ ਨਹੀਂ ਏ, ਭਈ ਰੂਹਾਨੀ ਅਸਲੀ ਇਨਸਾਨ ਦੀ ਨਾ ਪੈਦਾਇਸ਼, ਨਾ ਮਾਦੀ ਹਯਾਤੀ ਅਤੇ ਨਾ ਮੌਤ ਏ। ਅਬਦੀ ਸੱਚਿਆਈ ਉਹਨੂੰ ਬਰਬਾਦ ਕਰਦੀ ਏ ਜਿਹੜਾ ਇਨਸਾਨ ਨੂੰ ਗਲਤੀ ਤੋਂ ਸਿੱਖਿਆ ਹੋਇਆ ਵਿਖਾਲੀ ਦਿੰਦਾ ਏ ਅਤੇ ਰੱਬ ਦੇ ਪੁੱਤਰ ਦੇ ਤੌਰ 'ਤੇ ਇਨਸਾਨ ਦੀ ਅਸਲੀਅਤ ਰੌਸ਼ਨੀ ਵਿੱਚ ਆਉਂਦੀ ਏ। ਜ਼ਾਹਰ ਕੀਤੀ ਹੋਈ ਸੱਚਿਆਈ ਹਮੇਸ਼ਾ ਦੀ ਹਯਾਤੀ ਏ। ਕ੍ਰਿਸਚੀਅਨ ਸਾਇੰਸ ਵਿੱਚ ਸੱਚਿਆਈ ਤੋਂ ਇਨਕਾਰ ਜਾਨਲੇਵਾ ਏ ਜਦੋਂ ਕੋਈ ਸੱਚਿਆਈ ਦਾ ਇੱਕ ਆਦਲ ਇਤਰਾਫ ਅਤੇ ਜੋ ਕੁਝ ਉਸ ਸੱਚਿਆਈ ਨੇ ਸਾਡੇ ਲਈ ਕੀਤਾ ਏ ਇੱਕ ਮੌਸਰ ਮਦਦ ਏ। ਜੇ ਗਰੂਰ, ਤੋਹਪ੍ਰਸਤੀ ਜਾਂ ਕੋਈ ਵੀ ਗਲਤੀ ਹਾਸਲ ਹੋਣ ਵਾਲੇ ਫਾਇਦਿਆਂ ਦੀ ਇਮਾਨਦਾਰ ਪਛਾਣ ਨੂੰ ਰੋਕਦੇ ਨੇ ਤਾਂ ਇਹ ਬਿਮਾਰ ਦੀ ਸ਼ਿਫਾਯਾਬੀ ਅਤੇ ਤਾਲਬ ਇਲਮ ਦੀ ਕਾਮਯਾਬੀ ਵਿੱਚ ਇੱਕ ਰੁਕਾਵਟ ਹੋਵੇਗੀ। ਕ੍ਰਿਸਚੀਅਨ ਸਾਇੰਸ ਤੇਜ਼ ਰਫ਼ਤਾਰੀ ਨਾਲ ਸੱਚਿਆਈ ਦੀ ਫਤਹਮੰਦੀ ਵਿਖਾਉਂਦੀ ਏ। ਬਦਨੀ ਫਹਿਮ ਅਤੇ ਬਦਨੀ ਫਹਿਮ ਤੋਂ ਹਾਸਲ ਹੋਣ ਵਾਲੇ ਸਾਰੇ ਇਲਮ, ਗੈਰ ਫਾਨੀ ਸੱਚਿਆਈ ਦੀਆਂ ਸਾਰੀਆਂ ਸ਼ੈਵਾਂ ਲਈ ਸਾਇੰਸ ਕਾਬਲ ਕਬੂਲ ਹੋਣੀ ਚਾਹੀਦੀ ਏ। ਸੱਚਿਆਈ ਨੂੰ ਗਲਤੀ ਦੇ ਨਾਲ ਗੰਦਾ ਨਹੀਂ ਕੀਤਾ ਜਾ ਸਕਦਾ। ਇਹ ਬਿਆਨ ਭਈ ਸੱਚਿਆਈ ਅਸਲੀ ਏ, ਇਹਦੇ ਵਿੱਚ ਲਾਜ਼ਮੀ ਇਹ ਮੁਤਲਕਾ ਬਿਆਨ ਵੀ ਸ਼ਾਮਲ ਏ ਭਈ ਉਹ ਗਲਤੀ ਯਾਨੀ ਸੱਚਿਆਈ ਦੀ ਮਮਾਸਲਤ ਗੈਰ ਅਸਲੀ ਏ। ਸੱਚ ਅਤੇ ਗਲਤੀ ਦੇ ਵਿਚਾਲੇ ਫਰਜ਼ੀ ਲੜਾਈ, ਰੂਹਾਨੀ ਹਿੱਸਾਂ ਦੇ ਸਬੂਤ ਅਤੇ ਮਾਦੀ ਹਵਾਸ ਦੀ ਗਵਾਹੀ ਦੇ ਵਿਚਾਲੇ ਬਸ ਇੱਕ ਜ਼ਿਹਨੀ ਤਸਾਦਮ ਏ ਅਤੇ ਰੂਹ ਅਤੇ ਬਦਨ ਦੇ ਵਿਚਾਲੇ ਇਹ ਲੜਾਈ ਇਲਾਹੀ ਪਿਆਰ ਦੇ ਫਹਿਮ ਅਤੇ ਉਹਦੇ ਉੱਤੇ ਇਮਾਨ ਦੇ ਰਾਹੀਂ ਸਾਰੇ ਸਵਾਲਾਂ ਨੂੰ ਹੱਲ ਕਰ ਦੇਵੇਗੀ। ਕੁਝ ਲੋਕ ਸੱਚਿਆਈ ਦੀ ਛੂਹਣ ਨੂੰ ਹੌਲੀ ਹੌਲੀ ਮੰਨਦੇ ਨੇ, ਕੁਝ ਲੋਕ ਬਗੈਰ ਕੋਸ਼ਿਸ਼ ਦੇ ਮੰਨਦੇ ਨੇ ਅਤੇ ਕੁਝ ਲੋਕ ਇਹ ਮੰਨਣ ਵਿੱਚ ਸ਼ਰਮਾਉਂਦੇ ਨੇ ਭਈ ਉਹਨਾਂ ਨੇ ਮੰਨ ਲਿਆ ਹੈ, ਪਰ ਜੇ ਇਹ ਨਾ ਮੰਨਿਆ ਜਾਵੇ ਤਾਂ ਬਦੀ ਆਪ ਹੀ ਚੰਗਿਆਈ ਦੇ ਖਿਲਾਫ ਘੁਮੰਡ ਕਰੇਗੀ। ਕ੍ਰਿਸਚਨ ਸਾਇੰਸ ਬੁਰਿਆਈ, ਬਿਮਾਰੀ ਅਤੇ ਮੌਤ ਨੂੰ ਮੁਕਾਉਣ ਵਾਲਿਆਂ ਦੀ ਫਹਿਰਿਸਤ ਵਿੱਚ ਸ਼ਾਮਲ ਹੈ, ਅਤੇ ਉਹ ਆਪਣੇ ਕੁਝ ਨਾ ਹੋਣ ਅਤੇ ਰੱਬ ਜਾਂ ਚੰਗਿਆਈ ਦੇ ਕਾਦਰ ਹੋਣ ਨੂੰ ਸਮਝਣ ਨਾਲ ਇਹਨਾਂ ਉੱਤੇ ਕਾਬੂ ਪਾ ਸਕਦਾ ਹੈ। ਉਹਦੇ ਲਈ ਬਿਮਾਰੀ ਪਾਪ ਤੋਂ ਘੱਟ ਅਜ਼ਮਾਇਸ਼ ਨਹੀਂ ਹੈ, ਉਹ ਇਹਨਾਂ ਦੋਵਾਂ ਉੱਤੇ ਰੱਬ ਦੀ ਕੁਦਰਤ ਨੂੰ ਸਮਝਦਿਆਂ ਹੋਏ ਦੋਵਾਂ ਤੋਂ ਸ਼ਫਾ ਪਾਉਂਦਾ ਹੈ। ਕ੍ਰਿਸਚਨ ਸਾਇੰਸਦਾਨ ਇਹ ਜਾਣਦਾ ਹੈ ਭਈ ਉਹ ਗਲਤੀ ਵਾਲੇ ਅਕੀਦੇ ਨੇ ਜਿਨ੍ਹਾਂ ਦਾ ਸਤਿਆਨਾਸ ਸੱਚਾਈ ਕਰ ਸਕਦੀ ਹੈ ਅਤੇ ਕਰੇਗੀ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਅਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਅਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਗੈਰ ਕਾਮਲ ਇਨਸਾਨ ਹੌਲੀ ਹੌਲੀ ਅਸਲੀ ਰੂਹਾਨੀ ਕਾਮਲੀਅਤ ਨੂੰ ਪਕੜ ਵਿੱਚ ਕਰ ਲੈਂਦਾ ਹੈ, ਪਰ ਠੀਕ ਤਰ੍ਹਾਂ ਸ਼ੁਰੂ ਕਰਨ ਲਈ ਅਤੇ ਹਸਤੀ ਦੇ ਵੱਡੇ ਮਸਲੇ ਨੂੰ ਜ਼ਾਹਰ ਕਰਨ ਦੇ ਮਾਮਲੇ ਨੂੰ ਜਾਰੀ ਰੱਖਣਾ ਬਹੁਤ ਵੱਡਾ ਕੰਮ ਹੈ। ਕ੍ਰਿਸਚਨ ਸਾਇੰਸ ਦੇ ਦਾਅਵਿਆਂ ਦੀ ਹਦਾਇਤ ਦਿੰਦਿਆਂ ਹੋਏ ਮੈਂ ਕੋਈ ਨਾਮੁਮਕਿਨ ਗੱਲ ਨਹੀਂ ਪੁੱਛਦਾ, ਪਰ ਕਿਉਂ ਜੇ ਇਹ ਤਾਲੀਮ ਜ਼ਮਾਨਿਆਂ ਤੋਂ ਪਹਿਲਾਂ ਦੀ ਹੈ, ਇਸ ਲਈ ਸਾਨੂੰ ਇਹਦੇ ਰੂਹਾਨੀ ਇਨਕਸ਼ਾਫ ਦੀ ਲੋੜ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਸਾਇੰਸ ਅਤੇ ਮਸੀਹਤ ਦੇ ਰਾਹੀਂ ਹੀ ਇਨਸਾਨੀਅਤ ਵਿੱਚ ਬਿਹਤਰੀ ਆਵੇਗੀ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਹੈ ਭਈ ਸਿਆਣ ਇਹ ਕਰ ਸਕਦੀ ਹੈ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਅਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਹੈ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਹੈ ਅਤੇ ਇਹਨੂੰ ਹਰ ਜ਼ਰੇ ਤਿਕਰ ਬਣਾ ਸਕਦੀ ਹੈ। ਜੇ ਤੁਸੀਂ ਹਮੇਸ਼ਾ ਮੁਸ਼ਕਲ ਪਰ ਸੱਚਾਈ ਦੇ ਸਿਹਤ ਵਾਲੇ ਪਾਣੀ ਉੱਤੇ ਚਮਕ ਸੁੱਟਦੇ ਹੋ ਤਾਂ ਤੁਹਾਨੂੰ ਤੂਫਾਨਾਂ ਦਾ ਸਾਹਮਣਾ ਕਰਨਾ ਪਵੇਗਾ। ਤੁਹਾਡੀ ਨੇਕੀ ਨੂੰ ਬਦੀ ਆਖਿਆ ਜਾਵੇਗਾ, ਇਹ ਹੀ ਸੂਲੀ ਹੈ। ਇਹਨੂੰ ਚੁੱਕੋ ਅਤੇ ਬਰਦਾਸ਼ਤ ਕਰੋ, ਕਿਉਂ ਜੇ ਇਹਦੇ ਰਾਹੀਂ ਹੀ ਤੁਸੀਂ ਜਿੱਤਦੇ ਹੋ ਅਤੇ ਤਾਜ ਪਾਉਂਦੇ ਹੋ। ਧਰਤੀ ਉੱਤੇ ਮੁਸਾਫਰ ਹੋ, ਅਸਮਾਨ ਤੁਹਾਡਾ ਘਰ ਹੈ, ਅਜਨਬੀ ਹੋ, ਰੱਬ ਦੇ ਤੁਸੀਂ ਪਰਾਉਣੇ ਹੋ। ਸੱਚਾਈ ਹਮੇਸ਼ਾ ਫਤਿਹਮੰਦ ਰਹੀ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਾਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ, ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ, ਅਤੇ ਰੱਬ ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।